ਇਕੱਠਾ ਹੀ ਭੇਜ ਦੋ, ਦੋਵੇਂ ਕੰਮ ਇਕੱਠੇ ਹੀ ਹੋ ਜਾਣ।
ਜੋ ਲਾਇਕ ਭੱਟ ਸੈਨ ਮੈਂ ਭੇਜੋ ਅਧਿਕਾਰ।
ਸੈਨਾ ਦੇ ਵਿੱਚ ਭੱਟ ਚੁਣੋ, ਕੋਈ ਯੋਧਾ ਗਿਆਨਵਾਨ ਵੀ ਹੋਵੇ, ਉਹਦੇ ਨਾਲ ਗਿਆਨ ਚਰਚਾ ਵਾਲੇ ਆਦਮੀ ਭੇਜ ਦੋ, ਉਹਨੂੰ ਅਧਿਕਾਰ ਦੇ ਕੇ ਭੇਜੋ ਬਈ ਉਹ ਲਿਆਵੇ ਕਿਸੇ ਤਰੀਕੇ ਨਾਲ ਲਿਆਵੇ। ਕਿਉਂ ਉਹਨੇ ਕਿਹਾ ਆਉਣ ਨੂੰ ਮੰਨਿਆ ਨੀ ਉਹ, ਕਹਿੰਦੇ ਵੀ ਦੂਏ ਲੁੱਟ ਲਿਆਓ।
ਸਵਈਆ ਬੈਠੋ ਹੁਤੋਂ ਨਿਰਪ ਮਧ ਸਭਾ, ਉੱਠ ਕੇ ਕਰ ਜੋਰ
ਕਹਿਓ। ਬੈਠੋ ਹੁਤੋਂ ਨਿਰਪ ਮਧ ਸਭਾ, ਉੱਠ ਕੇ ਕਰ ਜੋਰ ਕਹਿਓ ਮਮ ਜਾਊ। ਉੱਥੇ ਸਭਾ ਦੇ ਵਿੱਚ ਹੀ ਬੈਠਾ ਸੀ ਇੱਕ ਬੰਦਾ, ਉੱਠ ਕੇ ਹੱਥ ਜੋੜ ਕੇ ਕਹਿਣ ਲੱਗਾ ਵੀ ਜੇ ਤੁਸੀਂ ਕਹੋ ਤਾਂ ਮੈਂ ਜਾਵਾਂ।
ਬਾਤਨ ਤੇਰੇ ਜਵਾਏ ਮਿਲਾਹੂ ਨਾਤਰ ਕੇਸਣ
ਤੇ ਗਏ ਲਿਆਉ। ਮੈਂ ਤੇਰੇ ਜਵਾਏ ਮਿਲਾਹੇ ਹੂੰ, ਜੇ ਗੱਲਾਂ ਬਾਤਾਂ ਨਾ ਬਣ ਜਵੇ ਤਾਂ ਮੈਂ ਲੈ ਆਊਂਗਾ, ਨਾਤਰ ਕੇਸਣ ਤੇ ਗਏ ਲਿਆਉ, ਨਹੀਂ ਤਾਂ ਮੈਂ ਕੇਸਾਂ ਤੇ ਫੜ ਕੇ ਧੂ ਕੇ ਲੈ ਆਊ। ਕ੍ਰੁੱਧ ਕਰੇ ਤਬ ਯੁੱਧ ਕਰੂ, ਜੇ ਗੁੱਸਾ ਕਰੇ ਤਾਂ ਜੰਗ ਕਰ ਲਵੇ। ਕ੍ਰੁੱਧ ਕਰੇ ਤਬ ਯੁੱਧ ਕਰੂ, ਰਣ ਸਰੋਣਤ ਕੀ ਸਰਤਾਨ ਬਾਹੂ, ਨਦੀਆਂ ਬਹਾਦੂ ਖੋਲਦੀਆਂ। ਤੂਮਰ ਨਾਇਣ ਕਹੇ ਬਲ ਆਪਣੇ, ਲੋਚਣ ਤੂਮ ਕਹੇ ਨਰ
ਬਲ ਆਪਣੇ,
ਬਲ ਆਪਣੇ ਸਵਾਸਨ ਸਾਥ ਪਹਾੜ ਰਹੂ। ਕਹਿੰਦਾ ਜੇ ਮੈਂ ਸਾਹ ਲੈ ਲਾ ਮੇਰੇ ਮੂਹਰੇ ਦਾ ਪਹਾੜ ਉੱਡ ਜਾਂਦੇ ਨੇ, ਉਹ ਕਿਹੜੇ ਵਾਗ ਦੀ ਮੂਲੀ ਹੈ, ਇਹ ਤਾਂ ਐਵੇਂ ਮਰ ਜਾਂਦਾ। ਮੈਂ ਲਿਆਉ ਇੱਥੇ ਜਿਵੇਂ ਲਿਆਵੇ, ਜਿਵੇਂ ਹੋ ਸਕਿਆ ਉਵੇਂ ਲਿਆਉ। ਲੋਚਨ ਧੂਮ ਉਹਦਾ ਨਾਂ ਹੈ, ਤੂਮਰ ਨਾਇਣ ਵੀ ਇਹਦਾ ਹੀ ਨਾਂ ਹੈ। ਇੱਥੇ ਲੋਚਨ ਧੂਮ ਲਿਖਿਆ, ਉੱਥੇ ਧੂਮਰ ਨਾਇਣ ਲਿਖਿਆ। ਯਾਨੀ ਇਹ ਪਰਮ ਗਿਆਨੀ ਹੈ। ਬਹੁਤ ਗਿਆਨੀ ਜਿਹੜੇ ਹੁੰਦੇ ਨੇ, ਇੱਕ ਤਾਂ ਗਿਆਨੀ ਹੁੰਦੇ, ਪਰਮ ਗਿਆਨੀ ਹੁੰਦੇ ਨੇ। ਪੰਡਿਤ ਸਾਰੇ ਪਰਮ ਗਿਆਨੀ ਨੇ। ਬਹੁਤ ਗਿਆਨ ਹੁੰਦਾ ਪਰਮ ਵਿੱਚ ਹੁੰਦਾ, ਗਿਆਨੀ ਤਾਂ ਬਹੁਤ ਆ ਪਰ ਪਰਮ ਵੀ ਵਿੱਚ, ਪਰਮ ਦਾ ਨਾਸ ਨੀ ਹੋਇਆ ਜੋ ਇਹਦੇ ਦਾ। ਆਪਣੇ ਗਿਆਨ ਤੇ ਪਰਮ ਨੂੰ ਮੇਰੇ ਕੋਲ ਬਹੁਤ ਗਿਆਨ ਹੈ, ਉਹਨੂੰ ਪਰਮ ਗਿਆਨੀ ਕਹਿੰਦੇ। ਜਿਹਨੂੰ ਆਪਣੇ ਗਿਆਨ ਦਾ ਭਰਮ ਹੋ ਜਾਵੇ ਮੇਰੇ ਵਰਗਾ ਕੋਈ ਗਿਆਨੀ ਨੂੰ ਪਰਮ ਗਿਆਨੀ ਹੁੰਦਾ। ਹੰਕਾਰੀ
ਦੋਹਰਾ ਉੱਠੇ ਵੀਰ ਕੋ ਦੇਖ ਕੇ ਸੁੰਭ ਕਹੀ ਤੁਮ ਜਾਓ।
ਜਦ ਉਹ ਉੱਠਿਆ ਯੋਧਾ, ਸੁੰਭ ਕਹਿੰਦਾ ਚੰਗਾ ਚਲਿਆ ਜਾ, ਸਾਨੂੰ ਕੀ ਇਤਰਾਜ਼। ਉੱਠੇ ਵੀਰ ਕੋ ਦੇਖ ਕੇ ਸੁੰਭ ਕਹੀ ਤੁਮ ਜਾਓ,
ਰੀਜੇ ਆਵੇ ਆਨਿਓ ਖੀਜੇ ਯੁੱਧ ਕਰਾਓ।
ਜੇ ਰਜਾ ਮਰਜ਼ੀ ਨਾ ਆ ਜਾਵੇ ਤਾਂ ਲੈ ਆਇਓ, ਜੇ ਕੋਈ ਗੁੱਸਾ ਕਰੇ ਜੰਗ ਕਰ ਲਿਓ, ਜਬਰਦਸਤੀ ਵੀ ਕਰ ਲਿਓ, ਕੋਈ ਗੱਲ ਨੀ। ਹਾਂਜੀ
ਤਹਾਂ ਧੁਰਮ ਧੁਰਮ ਲੋਚਨ ਚਲੇ ਚਤੁਰੰਗਣ ਦਲ ਸਾਜ,
ਤਹਾਂ ਧੁਮਰ ਲੋਚਨ ਚਲੇ ਚਤੁਰੰਗਣ ਦਲ ਸਾਜ। ਫਿਰ ਚੱਲਿਆ ਧੁਮਰ ਲੋਚਨ ਚੜਾ ਕੇ, ਚਾਰ ਕਿਸਮ ਦੀ ਫੌਜ ਕਰ ਲਈ, ਉਹੀ ਚਤੁਰੰਗਣ, ਪੈਦਲ ਘੋੜੇ ਹਾਥੀ ਰਥ,
ਚਤੁਰੰਗਣ
ਚਾਰ ਰੰਗ ਦੀ ਫੌਜ, ਚਤੁਰੰਗਣ ਦਲ ਸਾਜ। ਗਿਰ ਘੇਰਿਆ ਕਨ ਕਟਾ ਜੋ ਗਰਜ ਗਰਜ ਗਜ ਰਾਜ, ਜਿਵੇਂ ਬੱਦਲ ਘੇਰ ਲੈਂਦੇ ਨੇ ਨਾ, ਪਹਾੜ ਘੇਰ ਲਿਆ ਜਾ ਕੇ ਸੈਨਾ ਨੇ, ਗਰਜ ਗਰਜ ਗਜਰਾਜ, ਹਾਥੀ ਲਾਗੇ ਗਰਜਣ, ਹਾਥੀਆਂ ਵੋ ਆਪ ਵੀ ਲਾਗੇ ਗਰਜਣ, ਨਾਰੇ ਲਾਉਣ ਲੱਗ ਗਏ ਗਰਜ ਗਰਜ ਗਜਰਾਜ। ਵੀ ਜੇ ਕੋਈ ਇੱਥੇ ਹੈ ਤਾਂ ਆਵੇ, ਅਸੀਂ ਉਹਦੇ ਨਾਲ ਗਿਆਨ ਚਰਚਾ ਕਰਨੀ ਚਾਹੁੰਦੇ, ਸਾਡੇ ਨਾਲ ਕਰੇ ਗਿਆਨ ਚਰਚਾ।
ਤੁਮ ਨੈਣ ਗਿਰ ਰਾਜ ਤੱਟ ਉੱਚੇ ਕਰੀ ਪੁਕਾਰ,
ਤੁਮ ਨੈਣ ਗਿਰ ਰਾਜ ਤੱਟ, ਗਿਰਰਾਜ ਦੇ ਜੜਾਂ ਜਾ ਕੇ, ਪਹਾੜ ਦੀਆਂ ਜੜਾਂ ਜਾ ਕੇ, ਤੱਟ ਹੁੰਦਾ ਜੜਾਂ ਚ ਕਿਨਾਰੇ ਜਾ ਕੇ, ਉੱਚੀ ਦੇ ਗਏ ਆਵਾਜ਼ ਨਾਲ ਬੋਲਿਆ।
ਕਹਿ ਬਾਰ ਸੁੰਭ ਨਿਰਪਾਲ ਕੋ ਕਹਿ ਲਰ ਚੰਡ ਸੰਭਾਰ,
ਇਹ ਤਾਂ ਸੁੰਭ ਨੂੰ ਬਣ ਲੈ ਜਾ ਕੇ, ਉਹਦੀ ਅਧੀਨਗੀ ਕਬੂਲ ਕਰ ਲੈ, ਨਹੀਂ ਤਾਂ ਸਾਡੇ ਜੰਗ ਕਰ ਲੈ, ਗਿਆਨ ਚਰਚਾ ਕਰ ਲੈ, ਦੋਵਾਂ ਚ ਗੱਲ ਕਰ ਲੈ।
ਰਿਪ ਕੇ ਬਚਨ ਸੁਣਤੀ ਸਿੰਘ ਭਈ ਸਵਾਲ,
ਉਹਦਾ ਗੱਲ ਸੁਣਦੀ ਸਾਰੇ, ਤੁਮਲ ਨੈਣ ਦੀ, ਤੁਮਲ ਲੋਚਨ ਦੀ, ਸ਼ੇਰ ਤੇ ਸਵਾਰੀ ਕਰ ਲਈ, ਸਿੰਘ ਭਈ ਸਵਾਰ।
ਗਿਰਤੇ ਉਤਰੀ ਵੇਗਦਾ ਕਰ ਅਯੁੱਧ,
ਬੜੀ ਤੇਜ਼ੀ ਨਾਲ ਵੇਗ ਹੁੰਦਾ, ਬੜੀ ਸਪੀਡ ਨਾਲ ਗਿਰਤੇ ਉਤਰੀ ਵੇਗਦਾ ਅਯੁੱਧ ਸਭ ਧਾਰ, ਸਾਰੇ ਹਥਿਆਰ ਚੱਕ ਕੇ ਆ ਗਈ ਮੈਦਾਨ ਚ, ਆ ਗਿਆ ਮੈਦਾਨ ਚ, ਆ ਜਾ ਬਈ ਕਰ ਲੈ ਜੰਗ, ਦੱਸ ਕੀ ਕਰਨਾ।
ਸਵਈਆ ਕੋਪ ਕੇ ਚੰਡ ਪ੍ਰਚੰਡ ਚੜੀ ਇਤ, ਕ੍ਰੁੱਧ ਕੇ ਧਰੂਮ ਚੜੇ ਉਤ ਸੈਣੀ,
ਕੋਪ ਕੇ ਚੰਡ ਪ੍ਰਚੰਡ ਚੜੀ ਇਤ, ਇਧਰ ਤਾਂ ਚੰਡੀ ਚੜ ਗਈ ਕੋਪ ਕੇ, ਗੁੱਸਾ ਗੁੱਸੇ ਹੋ ਕੇ ਉਹਨਾਂ ਨਾਲ ਚੜ ਕੇ ਜੋ ਆਏ ਨੇ,
ਕ੍ਰੁੱਧ ਕੇ ਧਰੂਮ ਚੜੇ ਉਤ ਸੈਣੀ,
ਧੂਮਰ ਚੜੇ ਉਤ ਸੈਣੀ, ਉਧਰ ਸੈਨਾ ਲੈ ਕੇ ਉਹ ਵੀ ਕ੍ਰੋਧ ਨਾਲ ਚੜਿਆ ਹੋਇਆ ਹੈ। ਉਹ ਬਾਨ ਕਿਰਪਾਨਨ ਮਾਰ ਮਚੀ, ਤਬ ਦੇਵ ਲਈ ਵਰਸ਼ੀ ਕਰ ਪੈਨੀ, ਬਾਣਾ ਕਿਰਪਾਨਾਂ ਦੀ ਜੰਗ ਚੱਲ ਪਈ, ਸ਼ਬਦ ਬਾਣ ਚੱਲ ਪਏ, ਤਲਵਾਰਾਂ ਚੱਲ ਪਈਆਂ,
ਤਬ ਦੇਵ ਲਈ ਬਰਛੀ
ਕਰ ਪਹਿਨੀ। ਤਬ ਦੇਵ ਲਈ ਬਰਛੀ ਕਰ ਪਹਿਨੀ, ਫਿਰ ਦੇਵੀ ਨੇ ਬਰਛੀ ਕਰ ਪਹਿਨੀ ਤਿੱਖੀ, ਬਰਛੀ ਲੈ ਲਈ। ਦੌੜਦਾਈ ਅਰਕੇ ਮੁਖ ਮੈਂ, ਦੌੜ ਕੇ ਭੱਜ ਕੇ ਉਹਦੇ ਮੂੰਹ ਦੇ ਵਿੱਚ ਮਾਰੀ ਇੱਥੇ। ਕੱਟ ਓੜਦਾ ਜਿਵੇਂ ਲੋਹ ਕੋ ਛੈਣੀ, ਐ ਦੰਦ ਕੱਟਦੇ ਜਿਵੇਂ ਲੋਹੇ ਨੂੰ ਛੈਣੀ ਕੱਟ ਦਿੰਦੀ। ਦਾਦ ਗੰਗਾ ਜਮਨਾ ਮਿਲ ਸ਼ਾਮ, ਤੇ ਲੋਹੂ ਵਿਹੋ ਤਹ ਮਾਏ ਤਰਵੈਣੀ। ਕਹਿੰਦੀ ਉਹਨੇ ਤਰਵੈਣੀ ਦੀ ਗੱਲ ਕੀਤੀ ਸੀ, ਕਹਿੰਦੀ ਤਰਵੈਣੀ ਆ ਹੁੰਦੀ ਹੈ ਜੇ ਮਾਰੀ ਨਾ ਤੇ ਬਰਸ਼ੀ ਵੀ ਤੇਰੇ, ਜੇ ਬਰਸ਼ੀ ਮਾਰੀ ਮੂੰਹ ਚ ਉੱਤੇ ਘਾਹ ਇੱਕ ਹੋਊਗਾ, ਇੱਧਰ ਅੱਧੇ ਦੰਦ ਹੋ ਜਾਣਗੇ ਦੇ ਇੱਧਰ ਹੋ ਜਾਣਗੇ, ਥੱਲੇ ਵੀ ਘਾਹ ਹੋਊਗਾ ਇੱਧਰ ਇੱਧਰ ਦੰਦ ਇੱਧਰ ਇੱਧਰ, ਉੱਤੋਂ ਤਾਂ ਦੋ ਧਾਰਾਂ ਵਗਣਗੀਆਂ ਖੂਨ ਦੀਆਂ, ਥੱਲੇ ਵਾਲੀ ਇੱਕੋ ਵਗੂਗੀ। ਪਰ ਟੁਕੜੇ ਉੱਤੇ ਵੀ ਦੋ ਨੇ, ਥੱਲੇ ਵੀ ਦੋ ਨੇ, ਇੱਧਰ ਬੈਠੀ ਹੁੰਦੀ ਇਹ ਹੁੰਦੀ ਹੈ ਤਰਵੈਣੀ। ਕਾਹ ਦੋਹੀ ਜਗ੍ਹਾ ਇੱਕੋ ਹੀ ਹੈ, ਪਰ ਉੱਤੋਂ ਦੋ ਡਿੱਗਣਗੇ, ਥੱਲੇ ਨੂੰ ਵਗੂਗਾ ਖੂਨ, ਥੱਲੇ ਨੂੰ ਵਗਦਾ ਨਾ, ਥੱਲੇ ਵਾਲਾ ਉੱਤੇ ਨੂੰ ਨੀ ਵਗਣਾ, ਥੱਲੇ ਵਾਲਾ ਕਿਉਂਕਿ ਥੱਲੇ ਨੂੰ ਵਗੂ ਖੂਨ ਦੋਹਾਂ ਪਾਸਿਆਂ ਦਾ ਇਕੱਠਾ ਹੋ ਜਾਊਗਾ। ਥੱਲੇ ਵਾਲੇ ਜਵਾੜੇ ਦਾ ਖੂਨ ਇੱਕ ਜਗ੍ਹਾ ਤਾਂ ਵਗੂ ਕਿਉਂਕਿ ਥੱਲੇ ਨੂੰ ਵਗਣਾ ਨਾ, ਉਤਲਾ ਕਿਉਂਕਿ ਥੱਲੇ ਨੂੰ ਵਗੂ, ਇੱਧਰਲਾ ਵੱਖਰਾ ਵਗਣਾ, ਇੱਧਰਲਾ ਵੱਖਰਾ ਵਗਣਾ, ਉਹਨੇ ਇਕੱਠਾ ਨਹੀਂ ਹੋਣਾ। ਇਸ ਕਰਕੇ ਇਹਨਾਂ ਦੀ ਜਿਹੜੀ ਤਰਵੈਣੀ ਹੈ ਨਾ ਗੰਗਾ ਜਿਹੜੀ ਚੱਲਦੀ ਹੈ ਇਹਨਾਂ ਦੀ, ਇਹਨਾਂ ਦੀ ਗੰਗਾ ਥੱਲੇ ਨੂੰ ਚੱਲਦੀ ਹੈ ਤਾਂ ਨਦੀਆਂ ਜਾ ਕੇ ਮਿਲਦੀਆਂ ਨੇ ਤਿੰਨੇ, ਸਾਡੀ ਗੰਗਾ ਉੱਤੇ ਨੂੰ ਜਾਂਦੀ ਹੈ, ਤਾਂ ਕਰਕੇ ਸਾਡੀ ਤਰਵੈਣੀ ਨਹੀਂ ਹੈ ਉਹ, ਇਹਨਾਂ ਦੀ ਹੋਊ ਤਰਵੈਣੀ, ਹੋਊ ਦੇਵਤਿਆਂ ਦੀ, ਉਹ ਤਰਵੈਣੀ ਹੋਊ ਪੰਡਤਾਂ ਦੀ, ਉਹ ਖਾਲਸੇ ਦੀ ਤਰਵੈਣੀ ਨਹੀਂ ਹੈ, ਉਹ ਬ੍ਰਹਮ ਗਿਆਨੀਆਂ ਦੀ ਤਰਵੈਣੀ ਨਹੀਂ ਹੁੰਦੀ, ਭਗਤਾਂ ਦੀ ਤਰਵੈਣੀ ਨਹੀਂ ਹੁੰਦੀ ਉਹ, ਕਿ ਸਾਡੀ ਤਾਂ ਗੰਗਾ ਤਾਹਾਂ ਨੂੰ ਜਾਂਦੀ ਹੈ। ਇਹਨਾਂ ਦਾ ਖੂਨ ਜਿਵੇਂ ਵੱਡ ਕੇ ਥੱਲੇ ਨੂੰ ਹੁੰਦਾ ਨਾ ਖੂਨ, ਇਹਨਾਂ ਦਾ ਸਮੁੰਦਰ ਨੀਵਾਂ ਹੁੰਦਾ, ਸਮੁੰਦਰ ਵੱਲ ਨੂੰ ਜਾਂਦੀ ਹੈ ਗੰਗਾ, ਇਹਨਾਂ ਦੀ ਤਰਵੈਣੀ ਇਹੋ ਜਿਹੀ ਹੈ। ਜਿਹੜੀਆਂ ਤਰਵੈਣੀ ਦੀਆਂ ਨਾਲਾਂ ਕਹਿੰਦੇ ਦਿਮਾਗ ਦੇ ਵਿੱਚ ਜਾਂਦੀਆਂ ਨਾ ਇਕੱਠੀਆਂ ਹੁੰਦੀਆਂ, ਉਹ ਕੱਟੀਆਂ ਨੇ ਅਸਲ ਚ
ਤਰਕੁਟੀ,
ਹਾਂ ਉੱਤੇ ਤਰਵੈਣੀ ਨਹੀਂ ਹੈ ਤਰਕੁਟੀ, ਖੂਨ ਜਾ ਵਗਦਾ ਨਾ ਥੱਲੇ ਨੂੰ ਜਾਂਦਾ ਹੁੰਦਾ, ਇਹ ਤਾਂ ਪੰਪ ਕੀਤਾ ਹੋਇਆ ਚੜ੍ਹ ਰਿਹਾ ਉੱਤੇ ਨੂੰ, ਖੂਨ ਪੰਪ ਕੀਤਾ ਹੋਇਆ ਚੜ੍ਹ ਰਿਹਾ ਉੱਤੇ ਨੂੰ, ਆਪਣੇ ਆਪ ਥੋੜੀ ਵਗ ਰਿਹਾ, ਆਪਣੇ ਆਪ ਆਪਣੇ ਆਪ ਜੇ ਜਾਊਗਾ ਤਾਂ ਐਂ ਜਾਊਗਾ ਜਿਵੇਂ ਬਰਸ਼ੀ ਮਾਰੇ ਤੇ ਜਾਂਦਾ ਹੁੰਦਾ, ਪੰਪ ਕਰਿਆ ਹੋਇਆ ਜਾਣ ਨੂੰ ਤਰਵੈਣੀ ਕਹਿੰਦੇ ਹੋ ਤੁਸੀਂ, ਤਰਵੈਣੀ ਤਰਵੈਣੀ ਏਦਾਂ ਨੀ ਜਾਂਦੀ, ਪੰਪ ਕੀਤਾ ਖੂਨ ਕੀ ਗੰਗਾ ਪੰਪ ਕੀਤੇ ਤੇ ਚੱਲਦੀ ਹੈ, ਗੰਗਾ ਨੂੰ ਪੰਪ ਕਰਾਂਗੇ ਪਾਣੀ ਉੱਤੇ ਨੂੰ ਚੜੂਗਾ, ਚੜੂ ਨਾ ਪਿੱਛੇ ਨੂੰ, ਘੇਰ ਲਓ ਗੰਗਾ ਨੂੰ ਪੰਪ ਕਰਕੇ ਚੜਾਓ, ਫਿਰ ਇਹ ਪੰਪ ਕਰਕੇ ਚੜਾਇਆ ਹੈ ਖੂਨ, ਇਹਦੇ ਨਾਲ ਤਰਵੈਣੀ ਤੁਸੀਂ ਕਿਵੇਂ ਬੁਲਾਤੀ, ਇਲਾਹਾਬਾਦ ਦੀ ਤਰਵੈਣੀ ਆ ਰਹੀ, ਤਰਵੈਣੀ ਅੰਦਰ ਵਾਲੀ ਕਿਵੇਂ ਇਕੱਠੀਆਂ ਕਰਤੀ ਤੁਸੀਂ, ਇਹ ਪੰਪ ਨਾਲ ਬਣੀ ਹੈ ਉੱਤੇ ਨੂੰ, ਉਹ ਆਪਣੇ ਆਪ ਜਾਂਦਾ ਨੀਵੇਂ ਤੁਹਾਨੂੰ ਪਾਣੀ, ਖੂਨ ਨੀਵੇਂ ਤੁਹਾਨੂੰ ਆਪੇ ਚਲਿਆ ਜਾਂਦਾ, ਉਹ ਤਾਂ ਪ੍ਰਮਾਣ ਦੇ ਕੇ ਸਮਝਾਇਆ ਉਹਨੂੰ ਤਰਵੈਣੀ ਦੀ ਗੱਲ। ਕਾਹ ਲਗਾ ਰਿਸਕੇ ਤ੍ਰਿਗ ਧੂਮਰ, ਧੂਮਰ ਨਾਇਣ ਇਹਦਾ ਨਾਂ ਹੈ, ਅਸਲ ਦੇ ਵਿੱਚ ਧੂਮਰ ਨਾਇਣ ਉਹਨੂੰ ਕਹਿੰਦੇ ਨੇ, ਕਈ ਨਾਂ ਨੇ, ਇੱਕ ਆਦਮੀ ਦੇ ਕਈ ਨਾਂ ਨਹੀਂ ਹੁੰਦੇ, ਇਹ ਗੁਣਵਾਚਕ ਨਾਂ ਹੈ, ਬਲਕਿ ਔਗੁਣਵਾਚਕ ਨਾਂ ਹੈ, ਜਿਹਦੇ ਅਕਲ ਦੇ ਵਿੱਚ ਭਰਮ ਦੀ ਭਰੀ ਹੋਈ ਅਕਲ ਹੋਵੇ ਉਹ ਧੂਮਰ ਨਾਇਣ ਹੁੰਦਾ, ਨਾਇਣ ਦਾ ਮਤਲਬ ਅੱਖ ਹੁੰਦੀ ਹੈ, ਜਿਹੜਾ ਗਿਆਨ ਅੰਜਨ ਹੈ ਨਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਗਿਆਨ ਅੰਜਨ, ਗਿਆਨ ਦਾ ਸਰਮਾ ਕਾਹ ਚ ਪੈਂਦਾ, ਅਕਲ ਚ ਪੈਂਦਾ, ਬੁੱਧੀ ਚ ਪੈਂਦਾ, ਇਹਦਾ ਮਤਲਬ ਤੀਸਰੀ ਜਿਹੜੀ ਅੱਖ ਹੈ ਬੁੱਧੀ ਹੈ, ਜਿਹੜੇ ਵਿਦਿਆ ਨੂੰ ਕਹਿੰਦੇ ਨੇ ਮੂਰਖ ਨੇ, ਵਿਦਵਾਨ ਨੇ, ਉਹਨਾਂ ਦੀ ਤੀਸਰੀ ਅੱਖ ਹੁੰਦੀ ਨੀ, ਨਾ ਉਹਨਾਂ ਨੇ ਦੇਖੀ ਹੈ, ਵਿਦਿਆ ਉਹਨਾਂ ਕੋਲ ਹੈਗੀ ਹੈ, ਉਹ ਵਿਦਿਆ ਨੂੰ ਤੀਸਰੀ ਅੱਖ ਤਾਂ ਕਹਿੰਦੇ ਨੇ, ਵਿਦਿਆ ਉਹਨਾਂ ਕੋਲ ਹੈ, ਬੁੱਧੀ ਉਹਨਾਂ ਕੋਲ ਹੈ ਨੀ, ਜੋ ਚੀਜ਼ ਹੈ ਉਹਨਾਂ ਨੇ ਉਹ ਰੱਖ ਲਈ, ਵੀ ਸਾਡੇ ਕੋਲ ਤੀਸਰੀ ਅੱਖ ਹੈਗੀ ਹੈ ਜੀ, ਤੀਸਰੀ ਅੱਖ ਨਾਲ ਨਿਰਾਕਾਰ ਦਾ ਦਰਸ਼ਨ ਹੁੰਦਾ, ਨਿਰਾਕਾਰ ਦੀ ਸੋਝੀ ਆਉਂਦੀ ਹੈ, ਸਮਝ ਆਉਂਦੀ ਹੈ, ਨਿਰਾਕਾਰ ਦੀ ਸਮਝ ਕਿਸੇ ਨੂੰ ਹੈ ਨੀ, ਸ਼ਾਸਤਰ ਇੰਨੇ ਲਿਖ ਮਾਰੇ, ਕਿਤਾਬਾਂ ਇੰਨੀਆਂ ਲਿਖੀ ਜਾਂਦੇ ਨੇ, ਨਿਰਾਕਾਰ ਦੀ ਗੱਲ ਦਾ ਪਤਾ ਕੋਈ ਨੀ, ਬੁੱਧੀ ਨੂੰ ਛੱਡ ਦਿੰਦੇ ਨੇ ਬੁੱਧੀ ਨੂੰ ਛੱਡ ਕੇ ਵਿਦਿਆ ਨੂੰ ਤੀਸਰੀ ਅੱਖ ਬਣਾ ਲਿਆ। ਇਸ ਕਰਕੇ ਵਿਦਵਾਨ ਨੇ ਵਿਦਵਾਨ ਦੇ ਪੰਡਤ ਨੇ ਪੰਡਤ ਨੂੰ ਗੁਰਬਾਣੀ ਚ ਮੂਰਖ ਕਿਹਾ ਹੈ। ਪੰਡਾ ਦਾ ਮਤਲਬ ਵਿਦਵਾਨ ਹੁੰਦਾ, ਅਸਲੀ ਪੰਡਤ ਹੁੰਦਾ ਜਿਹੜਾ ਵਿਦਵਾਨ ਹੁੰਦਾ ਉਹ ਮਨ ਪ੍ਰਬੋਧ ਹੈ, ਰੋਜ਼ ਨਵਾਂ ਗਿਆਨ ਉਹ ਤੇ ਚਾੜਦਾ ਆਪਣੇ ਗਿਆਨ ਤੇ, ਫਿਰ ਤਾਂ ਪੰਡਤ ਹੈ। ਸੋ ਪੰਡਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਜਿਹੜਾ ਉਹ ਸਮਝਦਾ ਉਹ ਰਾਮ ਨਾਮ ਹੈ ਨੀ, ਰਾਮ ਨਾਮ ਆਤਮ ਹੈ ਸੁੱਧ ਹੈ। ਜੋ ਰਾਮ ਨਾਮ ਸਮਝਦਾ ਉਹ ਤਾਂ ਰਾਮ ਨਾਮ ਹੈ ਨੀ, ਉਹਨੂੰ ਸੁੱਧ ਹੈ। ਰਾਮ ਹੁੰਦਾ ਕੀ ਹੈ, ਉੱਥੇ ਤੱਕ ਪਹੁੰਚੇ ਰਾਮ ਨਾਮ ਤੱਕ, ਰਾਮ ਨਾਮ ਨੂੰ ਜਾਣੇ, ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰੇ। ਸੋਧੂਗਾ ਤਾਂ ਜਾਣੂਗਾ, ਜੋ ਜਾਣਿਆ ਉਹ ਤਾਂ ਹੈ ਨੀ। ਰਾਮ ਨਾਮ ਤਾਂ ਕਰਦਾ ਸੀ ਸਭ ਜਗ ਫਿਰਦਾ ਸੀ, ਪਰ ਰਾਮ ਪਾਇਆ ਕਿਸੇ ਨੇ ਵੀ ਨਹੀਂ, ਰਾਮ ਨਾ ਪਾਇਆ ਜਾਏ। ਇਸ ਕਰਕੇ ਵਿਦਵਾਨ ਜਿਹੜੇ ਹੁੰਦੇ ਨੇ ਮੱਖੀ ਤੇ ਮੱਖੀ ਮਾਰਨ ਵਾਲੇ ਹੁੰਦੇ। ਤੂਬਰ ਨਾਇਣ ਕਹਿੰਦੇ ਨੇ ਜਿਹਦੇ ਅੰਦਰ ਭਰਮ ਹੋਵੇ, ਭਰਮ ਦਾ ਇਲਾਜ ਕੀ ਹੈ, ਭਰਮ ਦਾ ਇਲਾਜ ਹੈ ਗਿਆਨ। ਅਸਲ ਚ ਭਰਮ ਦੀ ਔਰ ਗਿਆਨ ਦੀ ਲੜਾਈ ਹੈ। ਉਹ ਭਰਮ ਗਿਆਨੀ ਨੇ, ਤੂਬਰ ਨਾਇਣ ਵੱਡਾ ਭਰਮ ਗਿਆਨੀ ਹੈ। ਜਿਵੇਂ ਜਿਹੜਾ ਸੀ ਨਾ ਦਿੱਤ ਸਿਉ ਭਰਮ ਗਿਆਨੀ ਸੀ, ਇਹ ਵੀ ਉਹ ਵੀ ਭਰਮ ਗਿਆਨੀ ਸੀ। ਦੂਸਰਾ ਇੱਕੋ ਹੀ ਮੱਤ ਦੇ ਤੇ ਦੋਏ, ਉਹਨੇ ਭਰਮ ਗਿਆਨ ਨਾਲ ਉਹਨੂੰ ਹਰਾ ਦਿੱਤਾ। ਭਰਮ ਗਿਆਨੀ ਭਰਮ ਗਿਆਨੀ ਨੂੰ ਹਰਾ ਸਕਦਾ, ਜਾਂ ਭਰਮ ਗਿਆਨੀ ਦਾ ਪੰਜਾ ਗਿਆਨੀ ਨਾਲ ਬਹਿ ਜਾਂਦਾ ਨਾ। ਗਿਆਨੀਆਂ ਦਾ ਤਾਂ ਨਾਮ ਹੈ, ਨਾਮ ਵਾਲੇ ਨਾਲ ਫਿਰ ਉਹਦੇ ਪੈਰ ਨਹੀਂ ਲੱਗਦੇ। ਹੁਣ ਉਹ ਦੇਵਤੇ ਵੀ ਭਰਮ ਗਿਆਨੀ ਸੀ, ਇਹ ਵੀ ਭਰਮ ਗਿਆਨੀ ਸੀ, ਇਹ ਦੋਹਾਂ ਦੇ ਵਿੱਚੋਂ ਹਾਰਦਾ ਕੌਣ ਹੈ? ਭਰਮ ਗਿਆਨੀਆਂ ਦੀ ਲੜਾਈ ਚ ਉਹ ਹਾਰਦਾ ਹੈ ਜਿਹੜਾ ਕਹਿੰਦਾ ਮੈਂ ਧਾਰਮਿਕ ਬੰਦਾ। ਧਾਰਮਿਕ ਬੰਦਾ ਹੁੰਦਾ ਨੀ, ਉਹ ਹਾਰ ਜਾਂਦਾ। ਦੂਆ ਤਾਂ ਮੁੱਕ ਰਿਹਾ ਹੋਇਆ ਤੁਹਾਨੂੰ ਤੇ, ਦੂਆ ਤਾਂ ਮੁੱਕ ਰਿਹਾ, ਉਹ ਕਹਿੰਦਾ ਪਰਮਾਤਮਾ ਨੂੰ ਉਹਦੀ ਕੋਈ ਚੀਜ਼ ਨਹੀਂ ਹੈ, ਨਿਰਾਕਰਨ ਉਹਦੀ ਕੋਈ ਚੀਜ਼ ਨਹੀਂ ਹੈ। ਜਿਹੜੀ ਚੀਜ਼ ਸਾਹਮਣੇ ਅੱਖਾਂ ਨੂੰ ਦਿੰਦੀ ਹੈ ਉਹਨੂੰ ਤੁਸੀਂ ਮੁਨਕਰ ਹੁੰਦੇ ਹੋ ਵੀ ਕੁਛ ਵੀ ਹੈ ਨੀ, ਝੂਠ ਹੈ। ਜੋ ਹੈ ਹੀ ਨਹੀਂ ਉਹਨੂੰ ਕਹਿੰਦੇ ਸੱਚ ਹੈ। ਆਮ ਪਬਲਿਕ ਉਹਦੇ ਨਾਲ ਹੋ ਜਾਂਦੀ ਹੈ, ਆਮ ਪਬਲਿਕ ਉਹ ਅੱਖਾਂ ਹੀ ਨੇ, ਹੋਰ ਤਾਂ ਕੁਛ ਹੈ ਨੀ। ਇਹ ਤੋਂ ਆ ਕੇ ਹਾਰ ਜਾਂਦੇ ਹੁੰਦੇ ਨੇ ਜਿੱਤੂ ਉਹ ਲੜਾਈ ਧਰਮ ਦੀ, ਜਿਹਨੂੰ ਗਿਆਨ ਪੂਰਾ ਹੈ। ਜਿਹੜਾ ਦਰਸ਼ਨ ਪਹਿਲਾਂ ਕਰ ਚੁੱਕਿਆ, ਪਹਿਲਾਂ ਸਮਝ ਚੁੱਕਿਆ, ਉਹ ਸਮਝਾਉਣ ਦੀ ਕਪੈਸਿਟੀ ਰੱਖਦਾ ਹੈ, ਉਹ ਜਿੱਤ ਸਕਦਾ, ਵਰਨਾ ਨਹੀਂ ਜਿੱਤ ਸਕਦਾ, ਸਾਰੇ ਹਾਰਨਗੇ। ਇਸੇ ਕਰਕੇ ਸੰਤ ਲੋਕ ਨੇ ਜਿਹੜੇ ਧਾਰਮਿਕ ਲੋਕ, ਇਹ ਲੁਕਦੇ ਹੁੰਦੇ ਨੇ ਤਰਕਾਂ ਤੋਂ, ਇਹਨਾਂ ਨੇ ਕਿਹਾ ਹੋਇਆ ਤਰਕ ਨਹੀਂ ਕਰੀਦਾ ਹੁੰਦਾ, ਭਰਮ ਨਹੀਂ ਕਰੀਦਾ ਹੁੰਦਾ। ਉਹ ਭਰਮ ਤਾਂ ਪਹਿਲਾਂ ਹੀ ਹੈ, ਕਰੀਦਾ ਕਿਉਂ ਨਹੀਂ ਹੁੰਦਾ? ਭਰਮ ਦੂਰ ਕਰਨ ਵਾਸਤੇ ਤਾਂ ਧਰਮ ਹੁੰਦਾ, ਕਹਿੰਦੇ ਭਰਮ ਨਹੀਂ ਕਰੀਦਾ, ਜੋ ਸੰਤ ਕਹਿ ਦੇਵੇ ਉਹ ਮੰਨ ਲਈਦਾ ਹੁੰਦਾ। ਤਾਂ ਕਹਿੰਦੇ ਨੇ ਸ਼ਰਧਾ ਰੱਖੀ ਦੀ ਹੈ ਸਿੱਖੀ ਤੇ, ਸ਼ਰਧਾ ਤਾਂ ਹੁੰਦੀ ਉਹ ਨਹੀਂ ਹੈ। ਸ਼ਰਧਾ ਅੰਧ ਵਿਸ਼ਵਾਸ ਦਾ ਦੂਆ ਨੂੰ ਸ਼ਰਧਾ ਹੈ, ਹੋਰ ਕੁਛ ਨਹੀਂ ਹੈ। ਸ਼ਰਧਾ ਨੂੰ ਨਾ ਮੁਸਲਮਾਨਾਂ ਦੇ ਕੋਈ ਜਗ੍ਹਾ, ਨਾ ਸਿੱਖਾਂ ਦੇ ਕੋਈ ਜਗ੍ਹਾ, ਸਿੱਖੀ ਚ ਕੋਈ ਜਗ੍ਹਾ ਨਹੀਂ ਸ਼ਰਧਾ ਨੂੰ। ਜਿਹੜੀ ਸ਼ਰਧਾ ਦੀ ਗੱਲ ਸਿੱਖੀ ਕਰਦੀ ਹੈ ਉਹ ਨਾਮ ਦੀ ਭੁੱਖ ਹੈ, ਆਪਣੀ ਸ਼ਰਧਾ ਆਪੇ ਲਾਇਣ। ਸੱਚ ਦੀ ਸ਼ਰਧਾ ਹੈ, ਸੱਚ ਦੀ ਭੁੱਖ ਹੈ, ਸੱਚੇ ਨਾਮ ਕੀ ਲਾਗਾ ਭੁੱਖ,
ਸ਼ਰਧਾ ਮਨ ਕੀ ਪੂਰੀ ਹੈ,
ਸ਼ਰਧਾ ਮਨ ਕੀ ਪੂਰੀ ਹੈ। ਸ਼ਰਧਾ ਤਾਂ ਇਹ ਹੈ ਦਰਸ਼ਨ ਦੀ ਹੈ, ਦਰਸ਼ਨ ਜੇ ਹੋਊਗਾ ਤਾਂ ਹੀ ਸ਼ਰਧਾ ਪੂਰੀ ਹੋਊਗੀ। ਇਹ ਸ਼ਰਧਾ ਵੀ ਤੁਸੀਂ ਜੋ ਕਹਿਤਾ ਠੀਕ ਮੰਨ ਲਓ, ਬਸ ਠੀਕ ਹੈ, ਆਪੇ ਦਰਸ਼ਨ ਹੋਏ ਜੀ ਮੂਰਤੀ ਤੋਂ, ਸ਼ਰਧਾ ਰੱਖੋ। ਝੂਠਾ ਲਾਰਾ ਹੈ, ਝੂਠਾ ਲਾਰਾ, ਝੂਠੇ ਲਾਰੇ ਜਿਹੜੇ ਲਾਰੇ ਲਾਉਂਦੇ ਨੇ, ਜਿਹੜਾ ਆਦਮੀ ਅੜ ਜਾਵੇ ਜਿਵੇਂ ਕਬੀਰ ਅੜ ਗਿਆ, ਉਹ ਕਹਿੰਦਾ ਮੈਨੂੰ ਰਿਜ਼ਲਟ ਕੱਢ ਕੇ ਦਓ ਮੌਲਾ ਚੋਂ, ਮੈਂ ਇੰਨਾ ਚਿਰ ਹੋ ਗਿਆ ਮਾਲਾ ਫੇਰਦੇ ਨੂੰ, ਜਦ ਦੇਖਿਆ ਵੀ ਇਹਨਾਂ ਕੁਛ ਹੈ ਨੀ ਮਾਲਾ ਛੱਡਤੀ, ਕਹਿੰਦਾ ਭੁੱਖੇ ਭਗਤ ਨੂੰ ਚੀਜ਼ਾਂ, ਇਹ ਮਾਲਾ ਆਪਣੀ ਲੀਜਾ। ਤੁਹਾਡੇ ਅੰਦਰ ਇਹ ਜੋ ਮਾਇਆ ਦੀ ਭੁੱਖ ਹੈ, ਜਿੰਨਾ ਚਿਰ ਮਾਇਆ ਦੀ ਭੁੱਖ ਹੁੰਦੀ ਹੈ ਭਗਤੀ ਨਹੀਂ ਹੁੰਦੀ, ਹੁਣ ਮਾੜਾ ਧਾਰੀਆਂ ਨੇ ਵੀ ਅਰਥ ਬਦਲ ਲੈ। ਕਹਿੰਦੇ ਜੀ ਜੇ ਢਿੱਡ ਭੁੱਖਾ ਹੋਵੇ ਭਗਤੀ ਨਹੀਂ ਹੁੰਦੀ। ਇੱਕ ਪਾਸੇ ਕਹਿੰਦੇ ਨੇ ਅਲਪਹਾਰ ਸੁਲਪਸੀ ਨਿਦਰਾ, ਜ਼ਿਆਦਾ ਖਾ ਕੇ ਨੀਂਦ ਆਉਣ ਲੱਗ ਜਾਂਦੀ। ਇੱਕ ਪਾਸੇ ਦਹਿ ਕਹਿੰਦੇ ਨੇ ਥੋੜਾ ਖਾਈਦਾ ਹੁੰਦਾ, ਥੋੜਾ ਖਾਣਾ ਥੋੜਾ ਸੌਣਾ ਇੱਕ ਪਾਸੇ ਕਹਿੰਦੇ ਨੇ, ਇੱਕ ਪਾਸੇ ਕਹਿੰਦੇ ਨੇ ਭੁੱਖੇ ਭਗਤੀ ਨਹੀਂ ਹੁੰਦੀ। ਔਰ ਇੱਕ ਪਾਸੇ ਕਹਿੰਦੇ ਨੇ ਵੀ ਜਿਹੜੇ ਅਸਲੀ ਭਗਤ ਨੇ ਉਹ ਖਾਂਦੇ ਹੀ ਹਵਾ ਨੇ, ਖਾਂਦੇ ਹੀ ਨਹੀਂ ਹੋਰ ਕੁਛ। ਇਹਦੀ ਐਸੇ ਬਿਆਨ ਦੇ ਰਹੇ ਨੇ ਆਪਾਂ ਵਿਰੋਧੀ ਬਿਆਨ ਦੇ ਰਹੇ ਨੇ, ਜਾਂ ਫਾਇਜਾ ਦੇ ਨੇ ਬਿਆਨ ਦੂਆ ਦੇ ਦਿੰਦੇ ਨੇ। ਪੌਣਾ ਹਾਰੀ ਮਨ ਨਾਲ ਡੋਲ ਲੈ, ਆਪਾਂ ਵਿਰੋਧੀ ਬਿਆਨਾਂ ਨਾਲ ਭਰੀ ਪਈਆਂ ਨੇ ਮਤਾਂ। ਆਪਾਂ ਵਿਰੋਧੀ ਦੂਆ ਜਿਹੜਾ ਖੋਜੀ ਹੈ, ਜਿਹਨੇ ਆਪਣਾ ਸੈਟਿਸਫੈਕਸ਼ਨ ਲੈਣੀ ਹੈ, ਕਰਾਉਣਾ ਹੈ, ਸੈਟਿਸਫਾਈ ਹੋਣਾ ਹੈ, ਉਹ ਤਾਂ ਇਹਨਾਂ ਨੂੰ ਮੰਨਦਾ ਨਹੀਂ ਹੈ। ਸ਼ਰਧਾ ਉਹਦੇ ਕੋਲ ਹੈ ਨਹੀਂ। ਇਹ ਸ਼ਰਧਾ ਵਾਲਿਆਂ ਦਾ ਧਰਮ ਝੂਠੇ ਧਰਮ ਨੇ, ਹਾਰ ਜਾਂਦੇ ਹੁੰਦੇ, ਇਹ ਨਹੀਂ ਕਰਦੇ ਹੁੰਦੇ ਚਰਚਾ। ਕਹਿੰਦੇ ਨੇ ਚਰਚਾ ਨਹੀਂ ਅਸੀਂ ਕਰਦੇ, ਤਾਂ ਬਹਿਸ ਹੈ। ਉਹ ਚਰਚਾ ਨੂੰ ਜਿਹੜੀ ਗੁਰੂ ਨਾਨਕ ਨੇ ਕੀਤੀ ਹੈ, ਭਗਤਾਂ ਨੇ ਕੀਤੀ, ਉਹਨੂੰ ਬਹਿਸ ਮੰਨਦੇ ਨੇ, ਤਾਂ ਕਿ ਕਰਨੀ ਉਹ ਨਾ ਪਵੇ, ਖੜਿਆ ਹੀ ਛੁੱਟ ਜਾਏ ਤੇ ਭੱਜਦੇ ਹੁੰਦੇ ਨੇ ਚਰਚਾ ਤੋਂ। ਤੇ ਚਰਚਾ ਤਾਂ ਬਿਨਾਂ ਤਾਂ ਵਿਚਾਰ ਤੇ ਬਿਨਾਂ ਤਾਂ ਚਰਚਾ ਦੇ ਬਿਨਾਂ ਤਾਂ ਤੁਸੀਂ ਉੱਥੇ ਪਹੁੰਚੇ ਨਹੀਂ ਸਕਦੇ। ਡਿਸਕਸ਼ਨ ਤੇ ਬਿਨਾਂ ਤਾਂ ਪਹੁੰਚੇ ਨਹੀਂ ਸਕਦੇ। ਵਿਦਵਾਨ ਵੀ ਕਰਦੇ ਨੇ, ਸੈਮੀਨਾਰ ਕਰ ਲੈਣਗੇ, ਰਿਜ਼ਲਟ ਕੋਈ ਨਹੀਂ, ਛੱਡ ਕੇ ਭਰੇ ਹੋ ਜਾਣਗੇ। ਜੇ ਸੈਮੀਨਾਰ ਕਰਦੇ ਇੱਕੋ ਚੀਜ਼ ਤੇ ਕਰੀ ਜਾਓ, ਚਾਹੇ 3 ਸਾਲ ਕਰੀ ਜਾਓ, ਰਿਜ਼ਲਟ ਕੱਢੋ ਉਹਦਾ, ਕੋਈ ਰਿਜ਼ਲਟ ਕੋਈ ਨਹੀਂ। ਸੈਮੀਨਾਰ ਕਰ ਲਓ, ਰਿਜ਼ਲਟ ਕੋਈ ਨਹੀਂ। ਆਪਾਂ ਵਿਰੋਧੀ ਗੱਲਾਂ ਕਹਿ ਕੇ ਉੱਠ ਕੇ ਚਲੇ ਜਾਂਦੇ ਨੇ, ਰਿਜ਼ਲਟ ਨਹੀਂ ਕੋਈ। ਜਾਂ ਤੁਹਾਡੇ ਕੋਈ ਨਿਕਲਿਆ ਸੈਮੀਨਾਰ ਦਾ ਫਾਇਦਾ ਕੀ ਹੋਇਆ? ਇਹ ਟੀਚਰ ਰਿਜ਼ਲਟ ਹੈ ਕੋਈ ਨਹੀਂ ਆਇਆ। ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ, ਢਕੌਸਲੇਬਾਜ਼ੀ ਬਸ। ਉਮਰ ਨੈਣ ਦਾ ਮਤਲਬ ਹੈ ਬਹੁਤ ਭਰਮ ਗਿਆਨੀ ਹੈ, ਜਿਹੜਾ ਗਿਆਨ ਹੈਗਾ ਭਰਮ ਵੀ ਨਹੀਂ ਗਿਆ, ਗਿਆਨ ਹੈ ਭਰਮ ਨਹੀਂ ਗਿਆ। ਕਹਿੰਦਾ ਮੇਰਾ ਭਰਮ ਦੂਰ ਕਰ। ਹੁਣ ਜੇ ਕੋਈ ਜਿਹੜੇ ਬੰਦੇ ਆਪਣੇ ਪ੍ਰਚਾਰਕ ਨੇ, ਦੂਜੇ ਪ੍ਰਚਾਰਕ ਨੂੰ ਕਹਿ ਦੇਵੇ ਮੇਰਾ ਭਰਮ ਦੂਰ ਕਰ, ਕਦੇ ਨਹੀਂ ਕਰ ਸਕਦਾ। ਬਰਾਬਰ ਦਾ ਉਹਦੇ ਕੋਲ ਇਹੋ ਜਿਹਾ ਸਵਾਲ ਨਹੀਂ ਜਿਹਨਾਂ ਦਾ ਜਵਾਬ ਹੈ ਨਹੀਂ। ਜਿਹੜੇ ਉਹਨੇ ਜਵਾਬ ਦੇਣਾ ਉਹ ਤਾਂ ਉਹਨੂੰ ਵੀ ਪਤਾ। ਗਿਆਨੀ ਦਾ ਜਿਹੜੇ ਹੈ ਵਿਦਵਾਨ ਦਾ, ਵਿਦਵਾਨ ਭਰਮ ਨਹੀਂ ਦੂਰ ਕਰ ਸਕਦਾ ਕਦੇ ਵੀ, ਇੱਕੋ ਜਿਹੇ ਹੁੰਦੇ ਨੇ ਦੋਵੇਂ। ਭਰਮ ਦੂਰ ਕਰੂਗਾ ਵਿਦਵਾਨ, ਜਿਹਦਾ ਆਪਣਾ ਭਰਮ ਦੂਰ ਹੋ ਗਿਆ ਦੂਜੇ ਦਾ ਦੂਰ ਉਹ ਕਰੂਗਾ। ਪਰਮ ਗਿਆਨੀ ਪਰਮ ਗਿਆਨੀ ਦਾ ਭਰਮ ਨਹੀਂ ਦੂਰ ਕਰ ਸਕਦਾ। ਜਦੋਂ ਦੋ ਆਦਮੀ ਪਰਮ ਗਿਆਨੀ ਲੜਦੇ ਨੇ ਤਾਂ ਰਿਜ਼ਲਟ ਨਹੀਂ ਕਦੇ ਆਉਂਦਾ, ਫਿਰ ਇਹਨੂੰ ਕੀ ਕਹਿੰਦੇ ਨੇ? ਇਹ ਜਿਹੜੀ ਚਰਚਾ ਹੁੰਦੀ ਹੈ ਗਿਆਨ ਦੀ, ਇਹ ਗੋਰਖ ਧੰਦਾ ਬਣ ਜਾਂਦੀ ਹੈ। ਗੋਰਖ ਧੰਦਾ ਹੈ, ਸਮਾਧੀ ਲਾ ਲਓ, ਵਜਾ ਹਟ ਗਈ, ਫਿਰ ਉੱਥੇ ਦਾ ਉੱਥੇ ਹੀ, ਰਿਜ਼ਲਟ ਕੋਈ ਨਹੀਂ। ਰੋਜ਼ ਸਮਾਧੀ ਲਾਈ ਜਾਓ, 1000 ਸਾਲ ਲਾਈ ਜਾਓ, ਉੱਥੇ ਦਾ ਉੱਥੇ ਹੀ ਹੈ। ਕੋਲੂ ਦੇ ਵੜ ਦੋ, ਸੈਮੀਨਾਰ ਕਰ ਲਓ, ਗੱਲ ਉੱਥੇ ਦੀ ਉੱਥੇ ਹੀ ਹੈ। ਇਹ ਗੋਰਖ ਧੰਦਾ ਹੈ। ਲੋਕ ਇਹਨੂੰ ਕਹਿੰਦੇ ਵੀ ਚਰਚਾ ਚ ਨਿਕਲਣਾ ਹੀ ਕੁਛ ਨਹੀਂ। ਲੋਕ ਆਮ ਕਹਿੰਦੇ ਨੇ ਧਰਮ ਦੀ ਚਰਚਾ ਚੋਂ ਨਿਕਲਣ ਨੂੰ ਕੁਛ ਨਹੀਂ ਹੈ, ਠੀਕ ਹੈ, ਅਗਿਆਨੀਆਂ ਵਾਸਤੇ ਕੁਛ ਨਹੀਂ ਨਿਕਲ ਲੂ, ਲੇਕਿਨ ਗੁਰਮਤ ਦੀ ਜਿਹੜੀ ਹੈ ਖੋਜ, ਇਹ ਚੋਂ ਸਭ ਕੁਛ ਨਿਕਲ ਲੂ। ਉਹ ਜੇ ਕੱਚੀ ਸਰੋਂ ਨੂੰ ਪੀੜੂਗਾ ਨਾ, ਜੋ ਤੇਲ ਨਿਕਲੇ ਨਾ ਜੋ ਖੜ ਬਣੇ। ਕੱਚੀ ਸਰਸੋਂ ਪੀਲ ਕੇ ਨਾ ਖੜ ਪਿਆ ਨਾ
ਤੇਲ।
ਸਰੋਂ ਵੀ ਪੱਕੀ ਚਾਹੀਦੀ ਹੈ ਨਾ, ਬਾਣੀ ਵੀ ਪੱਕੀ ਚਾਹੀਦੀ ਹੈ ਨਾ ਵਿਚਾਰਨ ਵਾਸਤੇ। ਤੁਸੀਂ ਇਹ ਦਾਸ ਨੂੰ ਰਿੜਕੀ ਜਾਓ, ਜੋ ਕੀ ਨਿਕਲੂ ਕੁਛ ਵੀ ਨਹੀਂ। ਰਮਾਇਣ ਨੂੰ ਰਿੜਕੀ ਜਾਓ, ਕੀ ਨਿਕਲੂ ਕੁਛ ਵੀ ਨਹੀਂ। ਮਹਾਭਾਰਤ ਨੂੰ ਰਿੜਕੀ ਜਾਓ, ਕੀ ਨਿਕਲੂ ਕੁਛ ਵੀ ਨਹੀਂ। ਗੀਤਾ ਨੂੰ ਰਿੜਕੀ ਜਾਓ, ਕੀ ਨਿਕਲੂ ਕੁਛ ਵੀ ਨਹੀਂ। ਨਾ ਖੜ ਪਿਆ ਨਾ ਤੇਲ, ਇਹਨਾਂ ਨੂੰ ਕਹਿ ਰਿਹਾ ਕਬੀਰ, ਕੱਚੀ ਸਰਸੋਂ ਪੇਲ ਕੇ ਨਾ ਖੜ ਪਿਆ ਨਾ ਤੇਲ। ਵੀ ਆਹ ਰਿੜਕਦੇ ਤੁਸੀਂ, ਕੱਚੀ ਸਰੋਂ ਹੈ, ਕੱਚੀ ਬਾਣੀ ਹੈ, ਇਹ ਜੋ ਨਾ ਤੇਲ ਨਿਕਲਣਾ ਨਾ ਖੜ ਬਣਨੀ ਹੈ। ਕਥਾ ਕਰੀ ਜਾਓ, ਇਹ ਮੈਂ ਸਾਡੇ ਇਤਿਹਾਸ ਸੁਣਾਈ ਜਾਂਦੇ ਨੇ। ਗੁਰਬਾਣੀ ਨੂੰ ਰਿੜਕੋ ਤੁਸੀਂ, ਹਰਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜੇ ਬਲੋਵੋ, ਲੇਕਿਨ ਬਲੋਵੋ ਇਹਨੂੰ ਬੜੇ ਸਾਵਧਾਨੀ ਨਾਲ, ਇਕਾਗਰ ਚਿੱਤ ਹੋ ਕੇ। ਜੈਸੇ ਤੱਤ ਨਾ ਜਾਈਏ ਤਾਂ ਤੱਤ ਨਾ ਮਿਸ ਹੋ ਜਾਵੇ, ਕਾਹਲੀ ਕਰਦੇ ਨੇ ਬੁਲਾਉਣ ਲੱਗੇ। ਇਹ ਖੋਜ ਦਾ ਵਿਸ਼ਾ ਹੈ, ਖੋਜ ਬਹੁਤ ਜਲਦੀ ਨਹੀਂ ਹੁੰਦੀ ਹੁੰਦੀ, ਖੋਜ ਬਹੁਤ ਧੀਮੀ ਗਤੀ ਨਾਲ ਹੁੰਦੀ ਹੁੰਦੀ। ਖੋਜ ਦਾ ਵਿਸ਼ਾ ਸੀ ਵਿਦਵਾਨਾਂ ਦਾ, ਖੋਜ ਦਾ ਵਿਸ਼ਾ ਜਦ ਹੋ ਜਾਂਦਾ ਫਿਰ ਵਿਦਵਾਨ ਵਿਦਵਾਨ ਨਹੀਂ ਰਹਿੰਦਾ, ਖੋਜੀ ਬਣ ਜਾਂਦਾ। ਖੋਜੀ ਹੁੰਦਾ ਸਿੱਖ, ਜਦ ਖੋਜ ਪੂਰੀ ਹੋ ਜਾਂਦੀ ਹੈ ਫਿਰ ਹੋ ਜਾਂਦਾ ਗੁਰਮੁਖ। ਜਿਵੇਂ ਡਿਗਰੀ ਨਾਲ ਫਿਰ ਡਾਕਟਰ ਬਣ ਜਾਂਦਾ, ਪਹਿਲਾਂ ਸਟੂਡੈਂਟ ਹੈ ਹੁੰਦਾ ਨਾ ਉਹ। ਜਦ ਉਹ ਪੂਰਾ ਪਾਸ ਕਰ ਲੈਂਦਾ ਫਿਰ ਡਾਕਟਰ ਹੋ ਜਾਂਦਾ, ਜਾਣ ਲੈਂਦਾ। ਗੁਰਮੁਖ ਉਹ ਡਿਗਰੀ ਦਾ ਨਾਮ ਹੈ ਜਦੋਂ ਖੋਜ ਉਹਦੀ ਪੂਰੀ ਹੋ ਗਈ।
ਕਹੋ ਲੱਗੇ ਰਿਸਕੇ ਦ੍ਰਿਗ ਧੂਮਰ, ਸੋ ਕਹਿ ਬਲ ਆਪਣੋ ਖੱਗ ਸੰਭਾਰਿਓ।
ਦ੍ਰਿਗ ਧੂਮਰ ਜਿਹਦੀ ਅਕਲ ਦੇ ਵਿੱਚ ਭਰਮ ਹੈ ਨਾ, ਕਹੋ ਤਾਂ ਲੱਗੇ ਉਹਦੇ ਵੀ ਰਿਸਕੇ ਗੁੱਸੇ ਚ ਹੋ ਕੇ ਉਹਨੇ ਆਪਣੀ ਬੁੱਧ ਬਲ ਫਿਰ ਸੰਭਾਲਿਆ, ਫਿਰ ਆਪਣੇ ਦੋਵੇਂ ਸਵਾਲ ਕਰਨ ਨੂੰ ਤਕੜਾ ਹੋ ਕੇ ਆਪਣੇ ਆਪ ਨੂੰ ਸੰਭਲਿਆ ਸੰਭਲਿਆ ਉਹ
20-25 ਵਾਰ ਕਰੇ,
20-25 ਸਵਾਲ ਕੀਤੇ ਉਹਨੇ ਤੱਤ ਗਿਆ ਉਹਦੇ ਉੱਤੇ। ਜੋ ਹੋ ਸਕਦੇ ਨੇ ਬਥੇਰੇ ਸਵਾਲ ਹੋ ਸਕਦੇ ਨੇ।
ਤਿੰਨ ਕੇਹਰ ਕੋ ਪੱਗ,
ਕੇਹਰ ਤੱਤ ਗਿਆ ਨੇ ਨਾ, ਤੱਤ ਗਿਆ ਦੇ 20-25 ਸਵਾਲ ਕੀਤੇ ਵੀ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਹੈ ਉਹ ਨੀ, ਅੱਖਾਂ ਨੂੰ ਦਿਖਦੀ ਨੀ, ਉਹਦਾ ਵਜੂਦ ਨੀ ਹੈ। ਜਿਹੜੀ ਚੀਜ਼ ਦੀਦੀ ਨੇ ਉਹਦਾ ਵਜੂਦ ਨੀ, ਜਿਹਨੂੰ ਅਸੀਂ ਟੋਹ ਨੀ ਸਕਦੇ, ਸਮੈਲ ਨੀ ਆਉਂਦਾ, ਉਹਦਾ ਵਜੂਦ ਨੀ, ਕੋਈ ਚੀਜ਼ ਨੀ ਹੈ, ਉਹ ਹੋ ਹੀ ਨੀ ਸਕਦੀ। ਪਹਿਲਾਂ ਤਾਂ ਇਹ ਸਮਾਨ ਹੈ, ਸਾਬਤ ਕਰੋ ਹੁਣ। ਪੰਜਾਂ ਗਿਆਨ ਇੰਦਰਾਂ ਦੇ ਜਿਹੜੀ ਪਰਿਆ ਵਸਤੂ ਨੀ ਕੋਈ ਹੈ, ਤੁਸੀਂ ਕਹਿੰਦੇ ਵਸਤੂ ਹੈ, ਤੇ ਵਸਤੂ ਦਿਖਾਓ ਕਿੱਥੇ। ਇਸ ਤਰ੍ਹਾਂ ਦੇ 20-25 ਸਵਾਲ ਕਰਤੇ ਹੋ ਸਕਦੇ ਨੇ ਸਵਾਲ, ਇਹਨੂੰ ਵੀ ਸਵਾਲ ਨਹੀਂ ਹੋ ਸਕਦੇ। ਉਹ ਸਵਾਲਾਂ ਦਾ ਹੀ ਤਾਂ ਜਵਾਬ ਲੱਭਣਾ ਅਸੀਂ ਖੋਜ ਕੇ, ਹੋਰ ਕੀ ਲੱਭਣਾ। ਜੇ ਸਵਾਲ ਇਹ ਨਹੀਂ, ਖੋਜ ਕਾਹਦੀ ਕਰਨੀ ਹੈ? ਜੇ ਸਵਾਲ ਇਹ ਨਹੀਂ ਹੈ ਕੋਈ, ਤਾਂ ਖੋਜ ਕਾਹਦੀ ਕਰਨੀ ਹੈ? ਸਵਾਲ ਹੈਗੇ ਨੇ, ਹਜ਼ਾਰਾਂ ਹੀ ਸਵਾਲ ਨੇ, ਸਾਰਿਆਂ ਦੇ ਜਵਾਬ ਵੀ ਨੇ, ਖੋਜ ਵਿੱਚ ਨੇ ਪਏ, ਸਮਝਣ ਵਿੱਚ ਪਏ ਨੇ, ਬਹਿਸ ਵਿੱਚ ਨਹੀਂ ਕੁਛ ਵੀ ਹੈ, ਵਿਚਾਰ ਵਿੱਚ ਸਭ ਕੁਛ ਹੈ। ਹਾਂਜੀ,
ਤਿੰਨ ਕੇਹਰ ਕੋ ਪੱਗ ਨੈਕ ਨਾ ਹਾਰਿਓ, 20-25 ਵਾਰ ਕਰੇ ਤਿੰਨ ਕੇਹਰ ਕੋ ਪੱਗ ਨੈਕ ਨਾ ਹਾਰਿਓ।
ਪਰ ਦੁਰਗਾ ਨੂੰ, ਗੁਰਮੁਖ ਨੂੰ ਇੱਕ ਇੰਚ ਵੀ ਪਿੱਛੇ ਨਹੀਂ ਕਰ ਸਕਿਆ, ਉਹ ਉੱਥੇ ਹੀ ਆਪਣੇ ਸਟੈਂਡ ਤੇ, ਉਹ ਕਹਿੰਦਾ ਹੈ ਤੋ ਸਹੀ ਲਗੇ ਜੇ ਕੋਈ, ਉਹ ਨੀ ਇੱਕ ਇੰਚ ਵੀ ਪਿੱਛੇ ਆਇਆ, ਉਹ ਕਹਿ ਹੈ ਤੋ ਸਹੀ ਲਗੇ ਜੇ ਕੋਈ। ਜਦ ਤੇਰੀ ਅੱਖ ਖੁੱਲੂਗੀ ਨਾ, ਸੁਰਮਾ ਪਊਗਾ, ਤੈਨੂੰ ਸਭ ਕੁਝ ਪਤਾ ਲੱਗ ਜੂਗਾ, ਤੂੰ ਦੱਸ ਤੂੰ ਕੀ ਹੈ, ਜਿਹੜਾ ਬੋਲਦਾ ਤੂੰ ਕੀ ਹੈ, ਸਰੀਰ ਤੋਂ ਇਲਾਵਾ ਤੂੰ ਦੱਸ ਆਪ ਕੀ ਹੈ। ਇੱਕੋ ਹੀ ਸਵਾਲ ਨਾਲ ਮੂੰਹ ਬੰਦ ਹੋ ਗਿਆ ਉਹਦਾ। ਜੇ ਉਹ ਚੀਜ਼ ਹੈ ਨੀ ਜਿਹੜੀ ਅੱਖ ਨੂੰ ਦਿੰਦੀ ਟੋਹ, ਤਾਂ ਆਤਮਾ ਵੀ ਹੈ ਨੀ, ਆਤਮਾ ਨੂੰ ਟੋਹ ਕੇ ਦਿਖਾਓ ਕੋਈ ਕੀ ਚੀਜ਼ ਹੈ। ਕੋਲੋਂ ਬੰਦਾ ਮਰ ਜਾਂਦਾ, ਨਿਕਲ ਜਾਂਦਾ, ਸਬੂਤ ਹੈ ਉਹ ਹੈ, ਕਿਆ ਕਹੋ ਕੋਈ ਚੀਜ਼ ਹੈ ਨੀ, ਫਿਰ ਬੰਦਾ ਮਰਦਾ ਕਿਉਂ? ਇਹ ਤਾਂ ਹੁਣ ਸਾਰੇ ਬੰਦੇ ਨੇ। ਬਾਕੀ ਰਹਿ ਗਿਆ ਸੱਚ, ਜੋ ਦੀਦਾ ਉਹ ਸੱਚ ਨਹੀਂ ਹੈ, ਕਿੱਥੇ ਗਏ ਤੇਰੇ ਪਿਛਲੀਆਂ 20-25 ਪੀੜੀਆਂ ਦੇ ਬੰਦੇ, ਕਿੱਥੇ ਗਏ? ਉਦੋਂ ਸੱਚ ਸੀ ਜਦੋਂ ਸੀਗੇ, ਉਦੋਂ ਅਸੀਂ ਸੱਚ ਨਹੀਂ ਸੀ ਜਿਹੜੇ ਨਹੀਂ ਹੈਗੇ ਸੀ, ਅੱਜ ਅਸੀਂ ਸੱਚ ਹਾਂ ਉਹ ਸੱਚ ਨਹੀਂ ਹੈਗੇ। ਸੱਚ ਅਸਲ ਚ ਉਹ ਹੈ ਜਿਹੜਾ ਹਮੇਸ਼ਾ ਰਹੇ, ਜਿਹੜਾ ਥੋੜੀ ਦੇਰ ਵਾਸਤੇ ਰਹੇ ਉਹ ਸੱਚ ਨਹੀਂ ਹੁੰਦਾ, ਟੈਂਪਰੇਰੀ ਸੱਚ ਹੁੰਦਾ, ਇੱਕ ਟੈਂਪਰੇਰੀ ਹੈ, ਇੱਕ ਪਰਮਾਨੈਂਟ ਹੈ। ਟੈਂਪਰੇਰੀ ਮੁਲਾਜ਼ਮ ਮੁਲਾਜ਼ਮ ਨਹੀਂ ਹੁੰਦਾ, ਦਿਹਾੜੀਆ ਹੁੰਦਾ ਉਹ। ਟੈਂਪਰੇਰੀ ਮੁਲਾਜ਼ਮ ਤਾਂ ਦਿਹਾੜੀ ਹੈ, ਉਹ ਤਾਂ ਡੇਲੀ ਵੇਜਸ ਤੇ ਹੈ। ਪਰਮਾਨੈਂਟ ਜਿਹੜਾ ਹੈ ਉਹੀ ਹੁੰਦਾ, ਆਤਮਾ ਪਰਮਾਨੈਂਟ ਚੀਜ਼ ਹੈ, ਹਮੇਸ਼ਾ ਰਹਿਣ ਵਾਲੀ ਚੀਜ਼ ਹੈ, ਜਨਮ ਲੈਂਦੀ ਰਹਿੰਦੀ ਹੈ।
ਹਾਂ,
ਸਰੀਰ ਨਹੀਂ ਰਹਿੰਦਾ, ਕੱਪੜੇ ਕਿੰਨੇ ਪਾੜ ਜਾਂਦੇ ਨੇ, ਜਦ ਤੋਂ ਆਦਮੀ ਪੈਦਾ ਹੁੰਦਾ ਹੈ ਕਿੰਨੇ ਕੱਪੜੇ ਚੋਲੇ ਬਦਲ ਲਏ, ਉਹ ਨਹੀਂ ਰਹੇ। ਪਰ ਆਦਮੀ ਤਾਂ ਹੈਗਾ ਨਾ, ਸਰੀਰ ਤਾਂ ਹੈਗਾ, ਸਰੀਰ ਦੇ ਨਾਲ ਜਿਹੜੇ ਦੂਏ ਕੱਪੜੇ ਨੇ ਉਹੀ ਕਿੰਨੇ ਬਦਲ ਜਾਂਦੇ ਨੇ, ਇਵੇਂ ਆਤਮਾ ਨਾਲ ਸਰੀਰ ਰੂਪੀ ਕੱਪੜੇ ਕਈ ਬਦਲ ਜਾਂਦੇ ਨੇ। ਕਬੀਰ ਕਹਿੰਦੇ ਐਸੇ ਗ੍ਰਹਿ ਹਮ
ਬਹੁਤ
ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਦ ਅਸੀਂ ਰਾਮ ਗਰਭ ਚ ਆਏ ਹਾਂ ਨਾ, ਇਹ ਮ੍ਰਿਤ ਲੋਕ ਚ, ਤਿੰਨਾਂ ਲੋਕਾਂ ਚ ਬਹੁਤ ਜਨਮ ਲਏ ਨੇ, ਪੰਚਮ ਪਾਤਸ਼ਾਹ ਵੀ ਕਹਿੰਦੇ ਨੇ ਆਇਆ ਦੂਰੋਂ ਚੱਲ ਕੇ, ਬਹੁਤ ਥੱਲੇ ਦੇ ਜਨਮਾਂ ਚੋਂ ਆਏ ਚੱਲ ਕੇ। ਪਹਿਲਾਂ ਕਾਈ ਚ ਜਨਮ ਲਿਆ ਸੀ ਆਤਮਾ ਨੇ, ਸਭ ਤੋਂ ਪਹਿਲੇ ਜਨਮ ਕਾਈ ਦੇ ਸੀਗੇ, ਸਾਰੇ ਜਨਮ ਭੁਗਤੇ ਹੋਏ ਨੇ ਆਦਮੀ ਤੱਕ ਦੇ। ਸਾਇੰਸ ਵੀ ਉਹ ਗੱਲਾਂ ਸਾਬਤ ਕਰਦੀ ਹੈ, ਤਾਂ ਉਹਨਾਂ ਨੂੰ ਪੜ੍ਹਿਆ ਲਿਖਿਆ ਨੂੰ ਮੰਨਣਾ ਪੈਂਦਾ ਉਹ ਗੱਲਾਂ, ਸਾਇੰਸ ਸਾਬਤ ਕਰੀ ਜਾਂਦੀ ਹੈ। ਹੁਣ ਤਾਂ ਸਾਇੰਸ ਨੂੰ ਤਾਂ ਮੰਨਦੇ ਨੇ, ਹਾਂ ਉਹੀ ਗੱਲ ਗੁਰਬਾਣੀ ਨੇ ਸਾਬਤ ਕਰਨੀ ਹੈ ਵੀ ਆਤਮਾ ਚੋਲੇ ਬਦਲਦੀ ਹੈ। ਉਹ ਜੀਵ ਫਿਰ ਦੱਸੋ ਕਿੱਥੇ ਗਏ? ਗਿਆਨ ਵੱਧਦਾ ਜਾਂਦਾ ਆਦਮੀ ਦਾ, ਆਉਂਦੇ ਬੱਚੇ ਸਾਡੇ ਨੂੰ ਗਿਆਨਵਾਨ ਆ ਰਹੇ ਨੇ, ਸਾਰੀਆਂ ਪੀੜ੍ਹੀਆਂ ਲਗਾਤਾਰ ਗਿਆਨਵਾਨ ਹੁੰਦੀਆਂ ਆ ਰਹੀਆਂ ਨੇ, ਤਾਂ ਸਾਬਤ ਹੁੰਦਾ ਉਹੀ ਆਤਮਾ ਮਾ ਦੁਆਰਾ ਜਨਮ ਲੈ ਰਹੀਆਂ ਨੇ, ਕਲਾਸਾਂ ਉੱਪਰ ਚੜ ਰਹੀਆਂ ਨੇ, ਪਿੱਛੇ ਤੋਂ ਕਲਾਸਾਂ ਆ ਰਹੀਆਂ ਉੱਪਰ ਚੜ ਰਹੀਆਂ ਨੇ। ਗਿਆਨ ਵੱਧ ਵੀ ਰਿਹਾ, ਗਿਆਨ ਘੱਟ ਵੀ ਰਿਹਾ, ਘੱਟ ਵੀ ਜਾਂਦਾ ਹੁੰਦਾ। ਆਦਮੀ ਅਮੀਰ ਵੀ ਹੁੰਦਾ, ਘਾਟਾ ਵੀ ਪਾ ਲੈਂਦਾ, ਗਰੀਬ ਵੀ ਹੋ ਜਾਂਦਾ। ਐਸੀ ਕਮਾਈ ਹੈ ਇਹਦਾ ਨਾਸ ਵੀ ਹੋ ਜਾਂਦਾ ਹੁੰਦਾ, ਪਰ ਆਦਮੀ ਦੇ ਜਨਮ ਚ ਆ ਕੇ ਨਾਸ ਹੁੰਦਾ, ਪਹਿਲਾਂ ਨਹੀਂ ਹੁੰਦਾ, ਹੋਰ ਕਿਸੇ ਜਨਮ ਚ ਨਹੀਂ ਹੁੰਦਾ। ਇਸੇ ਕਰਕੇ ਇਹਨੂੰ ਉਪਦੇਸ਼ ਆ ਬਾਜਾ, ਜੇ ਇੱਥੋਂ ਤਿਲਕ ਗਿਆ ਬਹੁਤ ਦੂਰ ਜਾਏਗਾ, ਇੱਥੇ ਆਪ ਗੁਰੂ ਬਣ ਜਾਂਦਾ ਹੈ, ਹੋਰ ਜਨਮ ਚ ਗੁਰੂ ਨਹੀਂ ਬਣਦਾ। ਜਦੋਂ ਗੁਰੂ ਬਣ ਜਾਂਦਾ ਕੋਈ ਬਿਪਤਾ ਆਉਣੀ ਹੁੰਦੀ ਹੈ। ਜਿੰਨਾ ਚਿਰ ਤੱਕ ਗੋਬਿੰਦ ਸਿੰਘ ਨੂੰ ਗੁਰੂ ਮੰਨਿਆ ਉਹ ਤਾਂ ਚੰਗੇ ਰਹੇ, ਜਦ ਉਹਨੂੰ ਮਜਬੂਰ ਕਰਤਾ ਅਨੰਦਪੁਰ ਸਾਹਿਬ ਛੱਡਣ ਤੋਂ, ਗੁਰੂ ਹੋਰ ਬਣ ਗਏ, ਬਿਪਤਾ ਆ ਗਈ। ਆ ਗਈ ਨਾ, ਗੁਰੂ ਹੋਰ ਬਣ ਗਏ, ਆਪਣੀ ਚੌਧਰ ਚਲਾ ਲਈ, ਨਹੀਂ ਅਸੀਂ ਨਹੀਂ ਏਦਾਂ ਹੀ ਹੋਊਗਾ, ਪ੍ਰੈਸ਼ਰ ਪਾਤਾ। ਗੁਰੂ ਨੂੰ ਗੁਰੂ ਨਹੀਂ ਮੰਨਿਆ, ਗੁਰੂ ਆਪ ਬਣ ਗਏ। ਜਦੋਂ ਮੂਰਖ ਗੁਰੂ ਬਣ ਜਾਣ ਫਿਰ ਇਹੋ ਜਿਹਾ ਕੁਛ ਹੁੰਦਾ ਹੀ ਹੁੰਦਾ। ਉਹਨਾਂ ਨੇ ਕਿਹਾ ਭਾਣਾ, ਇਹ ਨਹੀਂ ਬੋਲਦੇ ਇਹਨਾਂ ਦੇ ਵਿੱਚ ਬੁਲਾਉਣ ਵਾਲਾ ਬੋਲਦਾ, ਇਹ ਮੇਰੇ ਵਿਰੁੱਧ ਜਿਹੜੇ ਹੋਏ ਨੇ ਇਹਨਾਂ ਨੂੰ ਕਰਨ ਵਾਲੀ ਪਿੱਛੇ ਉਹ ਹੈ ਜਿਹਨੇ ਕਲਾ ਵਰਤਾਉਣੀ ਹੈ, ਇਹ ਜੋ ਵੀ ਅਸੀਂ ਅਕਲ ਲੈਣੀ ਹੈ, ਇਹਦੇ ਵਿੱਚੋਂ ਵੀ ਦੁਨੀਆਂ ਨੇ ਅਕਲ ਲੈਣੀ ਹੈ। ਜਿਹੜੇ ਉਹਨੂੰ ਗੁਰੂ ਮੰਨ ਲਈਏ ਅਗਵਾਈ, ਗੁਰੂ ਨਾ ਮੰਨੋ ਤੁਸੀਂ, ਰਹਿ ਕੋਈ ਮੰਨ ਲਓ, ਸਿਆਣਾ ਮੰਨ ਲਓ, ਲੀਡਰ ਮੰਨ ਲਓ, ਟੀਚਰ ਮੰਨ ਲਓ, ਸਿਆਣਾ ਮੰਨ ਲਓ, ਜਿਹਦੇ ਪਿੱਛੇ ਲੱਗਣਾ ਉਹਦੇ ਬੁਰੇ ਨਹੀਂ ਲੱਗੀਦਾ ਹੁੰਦਾ, ਉਹਨੂੰ ਮਜਬੂਰ ਨਹੀਂ ਕਰੀ ਹੁੰਦਾ, ਆਪਣੀ ਗੱਲ ਹੀ ਬਣਾਈ ਦੇ ਹੁੰਦੀ। ਬਣਾਵਾਂਗੇ ਮਰ ਜਾਵਾਂਗੇ, ਗਿਆਨ ਨੂੰ ਅੱਗੇ ਰਹਿਣ ਦੇਈਦਾ, ਅਗਿਆਨਤਾ ਬੁਰੇ ਨਹੀਂ ਕਰੀਦੀ ਹੁੰਦੀ। ਵੱਡੀ ਲਾਈਟ ਅੱਗੇ ਹੀ ਰਹਿਣ ਦੇਈਦੀ ਹੁੰਦੀ ਹੈ, ਵੱਡੀ ਲਾਈਟ ਪਿੱਛੇ ਕਰ ਲਈਏ ਨਾ, ਛੋਟੀ ਲਾਈਟ ਅੱਗੇ ਕਰ ਲਈਏ, ਕਮ ਅਜ਼ ਕਮ ਤੁਸੀਂ ਤਾਂ ਉਹਦਾ ਰੋਸ਼ ਨਹੀਂ, ਆਪ ਤਾਂ ਰੋਕ ਲਈ ਨਾ, ਤੁਹਾਡੇ ਪਿੱਠ ਵਿੱਚ ਤੁਸੀਂ ਤਾਂ ਆਪ ਹਨੇਰਾ ਕਰਤਾ, ਉਹਦੇ ਕੁਛ ਤਾਂ ਹਨੇਰਾ ਹੋਇਆ, ਤੁਹਾਡਾ ਹੀ ਹਨੇਰਾ ਹੋ ਗਿਆ, ਉਹਦੇ ਪੂਰੇ ਲਾਈਟ ਘੱਟ ਜਾਂਦੀ ਹੁੰਦੀ ਹੈ। ਕਰ ਲਿਆ ਜਿੱਥੇ ਵੀ ਇਹ ਹੋਇਆ, ਜਦੋਂ ਵੀ ਇਹ ਹੋਇਆ ਉੱਥੇ ਨੁਕਸਾਨ ਹੋਇਆ। ਘਰਾਂ ਚ ਵੀ ਇਹੀ ਹਾਲ ਹੈ, ਜਿੱਥੇ ਵੀ ਸਿਆਣੇ ਦੀ ਗੱਲ ਨਹੀਂ ਮੰਨਦੇ ਉੱਥੇ ਨੁਕਸਾਨ ਹੋ ਜਾਂਦਾ, ਉੱਥੇ ਨੁਕਸਾਨ ਹੋ ਜਾਂਦਾ।
ਧਾਏ ਗਦਾ ਗਹਿ ਫੋਰ ਕੇ ਫੌਜ ਕੋ ਘਾਉ ਸ਼ਵਾਸਰ ਦੈਂਤ ਕੇ ਮਾਰਿਓ।
ਤਾਏ ਭੱਜ ਕੇ
ਗਦਾ ਗਹਿ
ਹਮਲਾ, ਹਮਲਾਵਰ ਹੋ ਕੇ, ਤਾਏ ਦਾ ਮਤਲਬ ਹੈ ਉਲਟਾ 20-25 ਵਾਰ ਉਹਦੇ ਸਹਿਲੇ, ਫਿਰ ਉਹਦੇ ਤੇ ਆਪਣਾ ਕੀਤਾ ਵਾਰ।
ਗਦਾ ਗਹਿ,
ਗਦਾ ਗਹਿ ਨਿਵਰਤਾ ਵਾਲੀ ਗੱਲ,
ਫੋਰ ਕੇ ਫੌਜ ਕੋ,
ਫੋਰ ਕੇ ਫੌਜ ਕੋ, ਸਾਰੀ ਫੌਜ ਜਿਹੜੀ ਸੀ ਉਹਦੇ ਉੱਤੇ ਦੀ ਪਰੇ ਹਟਾ ਕੇ ਉਹਦੇ ਤੇ ਟਾਰਗੇਟ ਕੀਤਾ।
ਕਹੋ ਸ਼ਿਵਾਸਰ ਦੈਂਤ ਕੇ ਮਾਰਿਓ,
ਉਹਦੇ ਸਿਰ ਤੇ ਮਾਰੀ ਉੱਤੇ। ਇਹਦਾ ਮਤਲਬ ਤੂੰ ਦੱਸ ਫਿਰ ਤੂੰ ਕੀ ਹੈ ਸਰੀਰ ਤੋਂ ਇਲਾਵਾ, ਜੇ ਤੂੰ ਕੁਛ ਨਹੀਂ ਨਾ ਜਿਹੜਾ ਬੋਲਦਾ, ਫਿਰ ਉਹ ਵੀ ਕੁਛ ਨਹੀਂ ਹੈ, ਫਿਰ ਤੂੰ ਵੀ ਕੁਛ ਨਹੀਂ ਹੈਗਾ। ਸਰੀਰ ਰਹਿ ਜੂਗਾ ਤੇਰਾ ਇੱਥੇ, ਜਬ ਪ੍ਰਾਣ ਸਰੀਰ ਰਹਿ ਜੂਗਾ ਇੱਥੇ, ਆਤਮਾ ਕਿੱਥੇ ਜਾਊਗੀ? ਤੂੰ ਆਤਮਾ ਜਿਹੜੇ ਬੋਲ ਰਹੇ ਹਨ, ਸਰੀਰ ਨੇ ਨਹੀਂ ਬਾਅਦ ਬੋਲਣਾ। ਜੇ ਉਹ ਕੁਛ ਨਹੀਂ ਤਾਂ ਤੂੰ ਵੀ ਕੁਛ ਨਹੀਂ ਹੈ, ਦੱਸ ਤੂੰ ਕੁਛ ਹੈ ਕਿ ਨਹੀਂ ਹੈ, ਇਹਦਾ ਜਵਾਬ ਦੇ। ਜੇ ਤਾਂ ਕਹਿੰਦਾ ਮੈਂ ਕੁਛ ਨਹੀਂ, ਫਿਰ ਵੀ ਔਖਾ, ਸਵਾਲ ਕਾਹਦੇ ਕਰਨਾ।